ਨਾਸਰੀ ਮਹੱਲਾ ਪੰਜਵਾਂ ਮੇਰੇ ਲਾਲ ਪਲੋ ਰੇ ਪਲੋ ਰੇ ਪਲੋ ਹਰ ਮੰਗਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਹੋਰ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸੇ ਦੇ ਨਾਲ ਹੀ ਦੂਸਰਾ ਹੀ ਸ਼ਬਦ ਉਚਾਰਨ ਕੀਤਾ ਹੈ, ਮੇਰੇ ਲਾਲ। ਲਾਲ ਕਹਿੰਦੇ ਨੇ ਪਿਆਰੇ ਨੂੰ, ਐ ਮੇਰੇ ਪਿਆਰੇ, ਪਲੋ ਰੇ ਪਲੋ ਰੇ ਪਲੋ ਹਰ ਮੰਗਣਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਲੋ ਰੇ ਪਲੋ ਰੇ ਸਾਰੇ ਪਦਾਰਥਾਂ ਨਾਲੋਂ ਵੀ ਉੱਤਮ ਹੈ ਤੇ ਸਾਰੇ ਸਾਧਨਾਂ ਦੇ ਨਾਲੋਂ ਵੀ ਸਰਵੋਤਮ ਹੈ। ਐ ਮੇਰੇ ਪਿਆਰੇ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਭ ਤੋਂ ਹੀ ਉੱਤਮ ਹੈ, ਭਲੋ ਹਰ ਮੰਗਣਾ। ਤੇ ਉਹੀ ਨਾਮ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਮੰਗਣਾ ਚਾਹੀਦਾ, ਕਿਉਂਕਿ ਸਾਡਾ ਸੁਭਾਅ ਮੰਗਣ ਦਾ ਹੈ। ਤੇ ਅਸੀਂ ਕਈ ਵਾਰੀ ਉਹ ਚੀਜ਼ਾਂ ਵੀ ਮੰਗ ਲੈਂਦੇ ਹਾਂ ਜਿਨ੍ਹਾਂ ਦੇ ਨਾਲ ਸੁੱਖ ਦੀ ਥਾਂ ਤੇ ਦੁੱਖ ਆ ਕੇ ਘੇਰ ਲੈਂਦਾ। ਜੋ ਮੰਗ ਹੈ ਤੋ ਮੰਗ ਹੈ ਬੀਆ, ਜਾਂ ਤੇ ਕੁਸਲ ਨਾ ਕਾਹੂ ਥੀਆ। ਸਤਿਗੁਰੂ ਦਾ ਅੱਗੇ ਇਹ ਵੀ ਬਚਨ ਹੈ, ਮੰਗਣ ਮੰਗ ਤਾਂ ਇੱਕ ਹੈ ਮੰਗ ਨਾਨਕ ਜਾਂਦੇ ਪਰ ਹੈ ਪ੍ਰਾਕ। ਜੇ ਮੰਗ ਮੰਗਣੀ ਤੇ ਕੋਈ ਮੰਗ ਮੰਗ ਲੈ ਜਿਹਦੇ ਨਾਲ ਤੇਰਾ ਬੇੜਾ ਪਾਰ ਹੋ ਸਕਦਾ। ਉਹ ਕਿਹੜੀ ਮੰਗ ਹੈ ਉਹ ਮੰਗ ਦਾ ਇੱਥੇ ਜ਼ਿਕਰ ਕੀਤਾ, ਮੇਰੇ ਲਾਲ ਪਲੋ ਰੇ ਪਲੋ ਰੇ ਪਲੋ ਹਰ ਮੰਗਣਾ। ਐ ਮੇਰੇ ਪਿਆਰੇ, ਵੀ ਉਸ ਵਾਹਿਗੁਰੂ ਦਾ ਨਾਮ ਸਾਰੇ ਪਦਾਰਥਾਂ ਨਾਲੋਂ ਵੀ ਉੱਤਮ ਹੈ ਤੇ ਸਾਰੇ ਸਾਧਨਾਂ ਦੇ ਨਾਲੋਂ ਵੀ ਸ੍ਰੇਸ਼ਟ ਹੈ। ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਮੰਗਣਾ ਚਾਹੀਦਾ ਹੈ।
ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਨ, ਪ੍ਰਾਨ ਪਤ ਚਿਤ ਰਾਗ ਸਗਲ ਹੈ ਮਰਨਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਪਿਆਰੇ ਦੇਖੋ ਪਸਾਰ ਨੈਣ, ਤੂੰ ਆਪਣੀਆਂ ਅੱਖਾਂ ਖੋਲ ਕੇ ਵੇਖ, ਸੁਣੋ ਸਾਧੂ ਕੇ ਬੈਨ ਤੇ ਨਾਲ ਸਾਧੂ ਸਤਿਗੁਰੂ ਦੇ ਬਚਨ ਵੀ ਸੁਣ, ਭਾਵ ਜੋ ਗੁਰਬਾਣੀ ਦੇ ਉਪਦੇਸ਼ ਨੇ ਇਹਨਾਂ ਨੂੰ ਵੀ ਸੁਣ। ਬਾਣੀ ਕੀ ਕਹਿੰਦੀ ਹੈ? ਪ੍ਰਾਣ ਪਤ ਚਿੱਤ ਰੱਖ, ਵੀ ਉਸ ਪ੍ਰਾਣਾਂ ਦੇ ਪਤੀ ਮਾਲਕ ਵਾਹਿਗੁਰੂ ਨੂੰ ਚੇਤੇ ਰੱਖੋ। ਤੇ ਨਾਲ ਬਾਣੀ ਇਹ ਵੀ ਕਹਿੰਦੀ ਹੈ, ਸਗਲ ਹੈ ਮਰਨਾ, ਵੀ ਸਾਰਿਆਂ ਨੇ ਮਰਨਾ ਹੈ ਤੇ ਮਰਨਾ ਵੀ ਯਾਦ ਰੱਖੋ। ਜਿਹੜਾ ਮਨੁੱਖ ਮਰਨਾ ਯਾਦ ਰੱਖਦਾ ਹੈ ਤੇ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਔਰ ਉਹ ਮੌਤ ਤੋਂ ਵੀ ਬਚ ਜਾਂਦਾ ਹੈ ਤੇ ਸੰਸਾਰ ਦੇ ਦੁੱਖਾਂ ਤੋਂ ਵੀ ਬਚ ਜਾਂਦਾ ਹੈ।
ਚੰਦਨ ਚੋਆ ਰਜ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ, ਸਗਲਿਆਂ ਫੀਕੇ ਏਕੈ ਗੋਬਿੰਦ ਕੋ ਨਾਮ ਨੀਕੋ ਕਹਿ ਤੈ ਸਾਧ ਜਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਦੀਆਂ ਪੰਕਤੀਆਂ ਵੱਡੀਆਂ ਨੇ ਤੇ ਦੋ ਦੋ ਤਿੰਨ ਤਿੰਨ ਇਹਦੇ ਵਿਚ ਵਿਸਰਾਮ ਆਉਂਦੇ ਨੇ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਰਾਗ ਤੇ ਕਾਵ ਦੇ ਧਨੀ ਸਨ ਤੇ ਉਹਨਾਂ ਨੇ ਐਸੇ ਕਈ ਸ਼ਬਦ ਉਚਾਰਨ ਕੀਤੇ ਹਨ ਜਿਨ੍ਹਾਂ ਦੀ ਚਾਲ ਬੜੀ ਵਿਖੜੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਤ ਹੈ ਸਾਧ ਜਨ, ਇਹ ਗੱਲ ਸਾਧੂ ਲੋਕ ਪਰਮੇਸ਼ਰ ਦੇ ਪਿਆਰੇ ਆਖਦੇ ਨੇ। ਕੀ ਆਖਦੇ ਨੇ? ਚੰਦਨ ਚੂਹਾ ਰਸ ਪੋ ਕਰਤ ਅਨੇਕ ਹੈ। ਚੰਦਨ ਦਾ ਚੂਹਾ ਅਰਕ, ਭਾਵ ਚੰਦਨ ਦਾ ਜਿਹੜਾ ਕੋਈ ਅਤਰ ਫੁਲੇਲ ਹੈ ਤੇ ਜਿਹੜੇ ਹੋਰ ਪਦਾਰਥਾਂ ਦੇ ਰਸ ਨੇ ਤੇ ਜਿਨ੍ਹਾਂ ਨੂੰ ਮਨੁੱਖ ਅਨੇਕਾਂ ਤਰ੍ਹਾਂ ਦੇ ਨਾਲ ਭੋਗਦਾ ਹੈ। ਇਸ ਤੋਂ ਇਲਾਵਾ ਵਿਖਿਆ ਵਿਕਾਰ ਜਿੰਨੇ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ ਤੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦੇਖ, ਅੱਖਾਂ ਖੋਲ ਕੇ ਦੇਖ, ਸਗਲ ਹੈ ਫੀਕੇ, ਇਹ ਸਾਰੇ ਹੀ ਫਿੱਕੇ ਨੇ। ਇੱਕ ਹੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ, ਇਹ ਗੱਲ ਮਹਾਂਪੁਰ ਕਹਿੰਦੇ ਨੇ ਵੀ ਹੋਰ ਸਾਰੇ ਨਸ਼ਿਆਂ ਦੇ, ਵਿਸ਼ਿਆਂ ਦੇ, ਵਿਕਾਰਾਂ ਦੇ ਰਸ ਫਿੱਕੇ ਨੇ ਤੇ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਹੀ ਸਭ ਤੋਂ ਨੀਕੋ ਦਾ ਅਰਥ ਚੰਗਾ ਰਸ ਹੈ। ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ। ਵਾਹਿਗੁਰੂ ਦੇ ਨਾਮ ਦਾ ਰਸ ਹੀ ਸਭ ਤੋਂ ਉੱਤਮ ਰਸ ਹੈ।
ਧਨ ਧਨ ਆਪਣ ਥਾਪਿਓ, ਹਰ ਜਪ ਨਾ ਨਿਮਕ ਜਾਪਿਓ, ਅਰਥ ਦਰਬ ਦੇਖ ਕਜ ਸੰਗ ਨਾਹੀ ਚਲਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ, ਐ ਪਿਆਰੇ ਤਨ ਤਨ ਆਪਣ ਥਾਪਿਓ, ਤੂੰ ਤਨ ਆਪਣੇ ਸਰੀਰ ਨੂੰ ਤੇ ਜਿਹੜਾ ਤੇਰੇ ਕੋਲ ਤਨ ਹੈ ਇਹਨੂੰ ਤੂੰ ਆਪਣਾ ਕਰਕੇ ਸਮਝਿਆ ਹੋਇਆ, ਇਹ ਗੱਲ ਝੂਠੀ ਹੈ। ਨਾ ਤੇਰਾ ਤਨ ਹੈ ਨਾ ਤੇਰਾ ਤਨ ਹੈ, ਜਿਸ ਕਾ ਤਨ ਮਨ ਤਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ, ਹਰ ਜਪਨਾ ਨਿਮਖ ਜਾਪਿਓ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪ ਨੂੰ ਇੱਕ ਨਿਮਖ ਪਰ ਵੀ ਕਦੇ ਨੀ ਜਪਿਆ। ਅਰਥ ਦਰਬ ਦੇਖ, ਅਰਥ ਦਾ ਅਰਥ ਹੈ ਪਦਾਰਥ ਤੇ ਦਰਬ ਦਾ ਅਰਥ ਹੈ ਤਨ, ਜੋ ਤੂੰ ਇਹ ਤਨ ਪਦਾਰਥ ਆਪਣੇ ਕੋਲ ਵੇਖ ਰਿਹਾ ਹੈ, ਕਸੰਗ ਨਾਹੀਂ ਚੱਲਣਾ, ਇਹਦੇ ਵਿੱਚੋਂ ਕੁਛ ਵੀ ਤੇਰੇ ਨਾਲ ਨਹੀਂ ਜਾਣਾ, ਇਸ ਲਈ ਜਿਨ੍ਹਾਂ ਚੀਜ਼ਾਂ ਨੂੰ ਤੂੰ ਆਪਣਾ ਮੰਨੀ ਬੈਠਾ ਹੈ ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ, ਜਿਹੜੀ ਚੀਜ਼ ਨੇ ਨਾਲ ਜਾਣਾ ਹੈ ਉਹ ਹੈ ਵਾਹਿਗੁਰੂ ਦਾ ਨਾਮ, ਹਰ ਜਪਣਾ ਨਿਮਖ ਜਾਪਿਓ, ਉਹ ਕਦੇ ਨਿਮਖ ਪਰ ਵੀ ਤੂੰ ਜਪਿਆ ਨਹੀਂ ਹੈ।
ਜਾਕੋਰੇ ਕਰਮ ਭਲਾ ਤਿਨ ਓਟ ਗਈ ਸੰਤ ਭਲਾ, ਤਿਨ ਨਾਹੀ ਰਹਿ ਜਮ ਸੰਤਾਵੈ ਸਾਧੂ ਕੀ ਸੰਗਨਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾਕੋਰੇ ਕਰਮ ਭਲਾ, ਵੀ ਜਿਸਦਾ ਕੋਈ ਭਲਾ ਕਰਮ ਜਾਗ ਪੈਂਦਾ ਹੈ, ਐ ਮੇਰੇ ਪਿਆਰੇ, ਜਿਸਦਾ ਕੋਈ ਭਲਾ ਭਾਗ ਜਾਗ ਪੈਂਦਾ ਹੈ, ਤਿਨ ਓਟ ਗਹੀ ਸੰਤ ਪੱਲਾ, ਇਹ ਪੱਲਾ ਪਾਠ ਉਚਾਰਨ ਕਰਨਾ ਹੈ, ਪੱਲਾ ਨੀ, ਤਿਨ ਓਟ ਗਹੀ ਸੰਤ ਪੱਲਾ, ਬਈ ਉਹਨੇ ਸੰਤਾਂ ਦੀ ਓਟ ਪਕੜੀ ਹੈ ਤੇ ਸੰਤਾਂ ਦਾ ਪੱਲਾ ਪਕੜਿਆ, ਉਹਨਾਂ ਦਾ ਲੜ ਫੜਿਆ, ਪੱਲਾ ਕਹਿੰਦੇ ਨੇ ਲੜ ਨੂੰ, ਉਸਨੇ ਉਹਨਾਂ ਦਾ ਪੱਲਾ ਲੜ ਫੜਿਆ, ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਣਾ। ਜਿਹੜੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦੇ ਹਨ ਔਰ ਉਹਨਾਂ ਦੀ ਸੇਵਾ ਕਰਦੇ ਹਨ ਤੇ ਨਾਹੀ ਰੇ ਜਮ ਸੰਤਾਵੈ, ਹੇ ਭਾਈ, ਫਿਰ ਉਹਨਾਂ ਨੂੰ ਜਮ ਵੀ ਨਹੀਂ ਦੁਖੀ ਕਰਦਾ, ਉਹਨਾਂ ਨੂੰ ਜਮ ਵੀ ਨਹੀਂ ਸਤਾਉਂਦਾ, ਤੇ ਜਿਹੜੇ ਪੂਰਨ ਮਹਾਂਪੁਰਖਾਂ ਦੀ ਸੇਵਾ ਕਰਦੇ ਨੇ ਤੇ ਫਿਰ ਉਹਨਾਂ ਦੇ ਨੇੜੇ ਜਮ ਦੂਤ ਵੀ ਨਹੀਂ ਆ ਸਕਦਾ।
ਪਾਇਓ ਰੇ ਪਰਮ ਨਿਦਾਨ, ਮਿਟਿਓ ਹੈ ਅਪਮਾਨ, ਏਕੈ ਨਿਰੰਕਾਰ ਨਾਨਕ ਮਨ ਲਗਨਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਇਓ ਰੇ ਪਰਮ ਨਿਦਾਨ, ਅਸੀਂ ਮਹਾਂਪੁਰਖਾਂ ਦੀ ਕਿਰਪਾ ਨਾਲ ਅਥਵਾ ਸਾਧੂ ਕੀ ਸੰਗਣਾ, ਗੁਰੂ ਦੀ ਸੰਗਤ ਦਾ ਇਹ ਫਲ ਦੱਸਦੇ ਨੇ, ਪਾਇਓ ਰੇ ਪਰਮ ਨਿਦਾਨ, ਅਸੀਂ ਸਭ ਤੋਂ ਵੱਡਾ ਖਜ਼ਾਨਾ ਹੈ ਪਰਮੇਸ਼ਰ ਦਾ ਨਾਮ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਅਸੀਂ ਗੁਰੂ ਦੀ ਕਿਰਪਾ ਨਾਲ ਉਸ ਵੱਡੇ ਖਜ਼ਾਨੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ ਹੈ, ਮਿਟਿਓ ਹੈ ਅਭਿਮਾਨ, ਤੇ ਇਹਦਾ ਫਲ ਇਹ ਹੋਇਆ ਵੀ ਸਾਡੇ ਮਨ ਦਾ ਹੰਕਾਰ ਵੀ ਮਿਟ ਗਿਆ। ਜੇ ਕਿਸੇ ਮਨੁੱਖ ਨੂੰ ਕੋਈ ਬਾਹਰਲਾ ਖਜ਼ਾਨਾ ਲੱਭ ਜਾਵੇ ਨਾ, ਉਹਦੇ ਮਨ ਵਿੱਚ ਹੰਕਾਰ ਪੈਦਾ ਹੁੰਦਾ, ਪਰ ਜਿਨ੍ਹਾਂ ਨੂੰ ਇਹ ਨਾਮ ਦਾ ਵੱਡਾ ਖਜ਼ਾਨਾ ਲੱਭ ਜਾਂਦਾ ਉਹਨਾਂ ਦਾ ਹੰਕਾਰ ਮਿਟ ਜਾਂਦਾ, ਉਹ ਨਿਰਮਾਣ ਹੋ ਜਾਂਦੇ ਨੇ। ਏਕਾ ਨਿਰੰਕਾਰ ਨਾਨਕ ਮਨ ਲੱਗਣਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਇੱਕੋ ਇੱਕ ਉਸ ਅਕਾਲ ਪੁਰਖ ਨਿਰੰਕਾਰ ਦੇ ਨਾਲ ਹੀ ਇਹ ਸਾਡਾ ਮਨ ਜੁੜਿਆ ਰਹਿੰਦਾ ਹੈ।
ਸਨਾਸਰੀ ਮਹੱਲਾ ਪੰਜਵਾਂ ਕਰ ਸਤਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਦੋ ਸ਼ਬਦ ਛੇਵੀਂ ਕਰ ਸੁਰ ਤਾਲ ਦੇ ਵਿੱਚ ਗਾਇਨ ਕੀਤੇ, ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਤਨਾਸਰੀ ਮਹੱਲਾ ਪੰਜਵਾਂ ਕਰ ਸਤਵਾਂ, ਇਹਨੂੰ ਸਤਵੇਂ ਕਰ ਸੁਰ ਤਾਲ ਦੇ ਵਿੱਚ ਗਾਵੇ, ਇਹ ਘਰ ਦਾ ਹੀ ਫਰਕ ਹੈ, ਬਾਕੀ ਰਾਗ ਉਹੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਸਤਿਗੁਰੂ ਕਹਿੰਦੇ ਨੇ ਐ ਪਿਆਰੇ, ਇਹ ਮਨ ਨੂੰ ਸੰਬੋਧਨ ਹੈ ਕਿ ਐ ਪਿਆਰੇ ਤੂੰ ਮਨ ਕਰਕੇ ਵੀ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਤੇ ਬਾਣੀ ਕਰਕੇ ਵੀ ਏਕ ਸਿਮਰ ਇੱਕ ਵਾਹਿਗੁਰੂ ਨੂੰ ਸਿਮਰ ਤੇ ਸਰੀਰ ਕਰਕੇ ਵੀ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਚੇਤੇ ਕਰ।
ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਾਓ।
ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ। ਕਲ ਕਲੇਸ਼, ਆ ਜਿੰਨੇ ਕਲ ਕਲੇਸ਼ ਲੜਾਈ ਝਗੜੇ ਨੇ, ਤੇ ਕਲੇਸ਼ ਜਿਹੜੇ ਕੋਈ ਹੋਰ ਪੰਜ ਪ੍ਰਕਾਰ ਦੇ ਮੰਨੇ ਨੇ, ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ, ਦਵੈਸ਼, ਪੰਜ ਕਲੇਸ਼, ਇਹ ਜਿੰਨੇ ਵੀ ਲੜਾਈ ਝਗੜੇ ਨੇ, ਲੋਭ ਤੇ ਮੋਹ ਆਦਿਕ ਵਿਕਾਰ, ਇਹਨਾਂ ਤੋਂ ਵੀ ਵਾਹਿਗੁਰੂ ਬਚਾਉਣ ਵਾਲਾ ਹੈ। ਤੇ ਮਹਾ ਪੌਜਲ ਤਾਰੇ, ਇਹ ਜੋ ਸੰਸਾਰ ਸਮੁੰਦਰ ਹੈ ਜਿਹਦੇ ਵਿੱਚ ਲੋਭ ਤੇ ਮੋਹ ਦੇ ਮਗਰਮੱਛ ਸਾਨੂੰ ਹੜੱਪ ਕਰਦੇ ਨੇ, ਇਸ ਮਹਾ ਪੌਜਲ ਭਾਵੇ ਸੰਸਾਰ ਸਮੁੰਦਰ ਜਿਸ ਤੋਂ ਤਰਨਾ ਬਹੁਤ ਹੀ ਔਖਾ ਹੈ, ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਇਸ ਮਹਾ ਪੌਜਲ ਤੋਂ ਉਹ ਵਾਹਿਗੁਰੂ ਪਰਮੇਸ਼ਰ ਤਾਰ ਦੇਵੇਗਾ।
ਸਾਸ ਸਾਸ ਨਿਮਕ ਨਿਮਕ ਦਿਨ ਸੁਰੈਨ ਚਿਤਾਰੇ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਦੱਸੋ ਸਿਮਰਨ ਕਿੰਨਾ ਸਮਾਂ ਕਰਨਾ ਚਾਹੀਦਾ। ਕਈ ਪ੍ਰੇਮੀ ਪੁੱਛ ਲੈਂਦੇ ਨੇ ਤਾਂ ਸਤਿਗੁਰੂ ਇਹਦਾ ਜੋ ਜਵਾਬ ਦਿੰਦੇ ਨੇ ਧਿਆਨ ਦੇ ਨਾਲ ਸੁਣਨ ਵਾਲਾ ਹੈ। ਸਤਿਗੁਰੂ ਕਹਿੰਦੇ ਨੇ ਸਾਸ ਸਾਸ ਨਿਮਕ ਨਿਮਕ, ਹਰ ਸਵਾਸ ਸਵਾਸ ਨਾਲ ਨਾਮ ਜਪਣਾ ਚਾਹੀਦਾ। ਦੂਸਰੀ ਗੱਲ ਨਿਮਕ ਨਿਮਕ, ਜਿੰਨਾ ਚਿਰ ਅੱਖ ਚਮਕਦੇ ਹੋ, ਇਸ ਨਿਮਕ ਨਿਮਕ ਕਾਲ ਦੇ ਅੰਦਰ ਵੀ, ਥੋੜੇ ਤੋਂ ਥੋੜੇ ਸਮੇਂ ਦੇ ਵਿੱਚ ਵੀ, ਹਰ ਮਿੰਟ ਹਰ ਸੈਕਿੰਡ ਦੇ ਵਿੱਚ ਵੀ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਤੇ ਮਹਾਰਾਜ ਕਿੰਨਾ ਸਮਾਂ ਦਿਨ ਸਰੈਣ ਚ ਤਾਰੇ, ਕਹਿੰਦੇ ਸਮੇਂ ਦੀ ਕੋਈ ਹੱਦਬੰਦੀ ਨਹੀਂ ਹੈ, ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰੋ।
ਸਾਧ ਸੰਗ ਜਪ ਨਿਸੰਗ ਮਨ ਨਿਧਾਨ ਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਭਾਈ ਨਹੀਂ ਜਪਿਆ ਜਾਂਦਾ, ਫਿਰ ਆਹ ਇੱਕ ਤਰੀਕਾ ਵੀ ਹੈ, ਸਾਧ ਸੰਗ, ਸਾਧ ਸੰਗਤ ਵਿੱਚ ਚਲੇ ਜਾਓ। ਸਾਧ ਸੰਗ ਜਪ ਨਿਸੰਗ, ਵੀ ਜਿੱਥੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਜਿੱਥੇ ਕੋਈ ਸਿਮਰਨ ਸਮਾਗਮ ਹੁੰਦਾ ਹੈ, ਜਿੱਥੇ ਕੋਈ ਕਥਾ ਕੀਰਤਨ ਦਾ ਸਮਾਗਮ ਹੁੰਦਾ, ਉੱਥੇ ਚਲੇ ਜਾਓ। ਸਾਧ ਸੰਗਤ ਵਿੱਚ ਜਾ ਕੇ ਤੇ ਨਿਸੰਗ ਹੋ ਕੇ, ਲੋਕ ਲੱਜਿਆ ਨੂੰ ਛੱਡ ਕੇ, ਦੁਨੀਆਂ ਦੀ ਸੰਗ ਸ਼ਰਮ ਨੂੰ ਛੱਡ ਕੇ ਵਾਹਿਗੁਰੂ ਦਾ ਨਾਮ ਜਪੋ। ਕਿਉਂਕਿ ਕਈ ਵਾਰੀ ਜਦੋਂ ਅਸੀਂ ਨਾਮ ਜਪਦੇ ਹਾਂ ਤੇ ਕਈ ਵਾਰੀ ਦੂਜੇ ਲੋਕ ਸਾਡੇ ਵੱਲ ਓਪਰੀ ਜੀ ਨਿਗਾਹ ਨਾਲ ਵੀ ਦੇਖਦੇ ਨੇ, ਲੈ ਵੀ ਹੁਣ ਇਹ ਵੀ ਲੱਗਿਆ ਨਾਮ ਜਪਣੇ, ਵੀ ਲੱਗਿਆ ਸਿਮਰਨ ਕਰਨ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਬਚਨ ਕਹਿੰਦੇ ਸਨ ਕਿ ਇਹੋ ਜਿਹੇ ਲੋਕ ਨੇ ਜੇ ਕੋਈ ਸ਼ਰਾਬੀ ਕਬਾਬੀ ਬੰਦਾ ਸਿੱਧੇ ਰਾਹ ਤੁਰ ਪਵੇ, ਅੰਮ੍ਰਿਤ ਛਕ ਕੇ ਸੇਵਾ ਕਰੇ, ਸਿਮਰਨ ਕਰੇ, ਤੇ ਜਿਹੜੇ ਉਹਦੇ ਪੁਰਾਣੇ ਸਾਥੀ ਨੇ ਉਹ ਭਲਾ ਪਤਾ ਕੀ ਕਹਿੰਦੇ ਨੇ, ਕਹਿੰਦੇ ਹੁਣ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ, ਪਰ ਮਹਾਂਪੁਰਖੀ ਦਾ ਜਵਾਬ ਦਿੰਦੇ ਸਨ, ਕਹਿੰਦੇ ਉਹ ਤੁਰਤਾ ਪਈ ਹੱਜ ਕਰਨ ਨੂੰ ਤੁਰਤਾ ਪਈ, ਤੇ ਜਿਹੜੇ ਤੁਰੇ ਹੀ ਨੀ ਉਹ ਇਹ ਗੱਲ ਕੀ ਕਹਿਣ ਦਾ ਹੱਕ ਰੱਖਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਾਧ ਸੰਗ ਜਪਨ ਸੰਗ, ਸਾਧ ਸੰਗਤ ਦੇ ਵਿੱਚ ਦੁਨੀਆਂ ਦੀ ਸੰਗ ਸ਼ਰਮ ਨੂੰ ਛੱਡ ਕੇ, ਲੋਕ ਲੱਜਿਆ ਨੂੰ ਛੱਡ ਕੇ ਨਾਮ ਜਪੋ। ਮਨ ਨਿਧਾਨ ਤਾਰੇ, ਤੇ ਆਪਣੇ ਮਨ ਦੇ ਵਿੱਚ ਨਿਧਾਨ ਜੋ ਸਾਰੇ ਸੁਖਾਂ ਦਾ ਖਜ਼ਾਨਾ ਅਕਾਲ ਪੁਰਖ ਹੈ ਉਹਨੂੰ ਧਾਰਨ ਕਰ ਲਓ।
ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਵਾਹਿਗੁਰੂ ਦੇ ਸੋਹਣੇ ਜੇ ਚਰਨਾਂ ਕਮਲਾਂ ਤੇ ਨਮਸਕਾਰ ਕਰੋ। ਨਮਸੂੰ ਅਕਾਲੇ, ਨਮਸੂੰ ਕਿਰਪਾਲੇ, ਸੋਹਣੇ ਦੇ ਚਰਨਾਂ ਤੇ ਨਮਸਕਾਰ ਕਰੋ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ, ਗੁਣ ਗੋਬਿੰਦ ਵਿਚਾਰੇ ਨਾਲ ਗੋਬਿੰਦ ਦੇ ਗੁਣਾਂ ਦੀ ਵਿਚਾਰ ਵੀ ਕਰੋ।
ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਧਾਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਧ ਜਨਾ ਕੀ ਰੇਨ ਨਾਨਕ, ਅਸੀਂ ਸਤਪੁਰਸ਼ਾਂ ਦੇ ਚਰਨਾਂ ਦੀ ਧੂੜ ਵੀ ਮੰਗਦੇ ਹਾਂ, ਐਸੇ ਸਤਪੁਰਸ਼ਾਂ ਦੇ ਚਰਨਾਂ ਦੀ ਧੂੜ ਵੀ ਸਾਨੂੰ ਮਿਲੇ। ਮੰਗਲ ਸੁਖ ਸਧਾਰੇ, ਇਹਦੇ ਨਾਲ ਹੀ ਮੰਗਲ ਸਾਰੀਆਂ ਖੁਸ਼ੀਆਂ ਤੇ ਸਾਰੇ ਸੁਖ ਤੇ ਸਧਾਰੇ ਦਾ ਅਰਥ ਵੀ ਸਾਰੇ ਆਸਰੇ ਵੀ ਸਾਨੂੰ, ਸਾਰੇ ਆਧਾਰ ਵੀ ਸਾਨੂੰ ਪ੍ਰਾਪਤ ਹੋ ਸਕਦੇ ਹਨ, ਜਦੋਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਤੇ ਸਾਰੀਆਂ ਖੁਸ਼ੀਆਂ, ਸਾਰੇ ਸੁਖ ਤੇ ਸਾਰੇ ਆਸਰੇ ਪ੍ਰਾਪਤ ਹੋ ਜਾਂਦੇ ਹਨ।
ਧਨਾਸਰੀ ਮਹੱਲਾ ਪੰਜਵਾਂ ਘਰ ਅਠਵਾਂ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਿਮਰੋ ਸਿਮਰ ਸਿਮਰ ਸੁਖ ਪਾਵੋ
ਧੰਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਤਨਾਸਰੀ ਰਾਗ ਦੇ ਅੰਦਰ ਹੀ ਅੱਠਵੇਂ ਕਾਰ ਸੁਰਤਾਲ ਦੇ ਵਿੱਚ ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ, ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਤਿਗੁਰੂ ਇਸ ਦਾ ਜਵਾਬ ਇਹ ਦਿੰਦੇ ਨੇ, ਗੁਰ ਕਾ ਬਚਨ ਬਸੈ ਜੀ ਨਾਲੇ। ਗੁਰਮੁਖੋ, ਜਦੋਂ ਗੁਰੂ ਦਾ ਬਚਨ ਤੁਹਾਡੇ ਜੀ ਦੇ ਨਾਲ ਵਸ ਜਾਵੇਗਾ ਤੇ ਫਿਰ ਤੁਹਾਡਾ ਬੇੜਾ ਪਾਰ ਹੋ ਜਾਵੇਗਾ। ਜਲ ਨਹੀਂ ਡੁੱਬੇ, ਫਿਰ ਇਹ ਜੀ ਪਾਣੀ ਵਿੱਚ ਵੀ ਨਹੀਂ ਡੁੱਬਦਾ, ਤਸਕਰ ਨਹੀਂ ਲੇਵੇ ਤੇ ਨਾ ਹੀ ਜਿਹੜਾ ਚੋਰ ਹੈ ਇਹਦੇ ਕੋਲੋਂ ਨਾਮ ਦਾ ਧਨ ਚੁਰਾ ਕੇ ਲੈ ਜਾ ਸਕਦਾ। ਪਾਹੇ ਨਾ ਸਾਕਿਆ ਜਾਲੇ ਤੇ ਨਾ ਹੀ ਅੱਗ ਫਿਰ ਉਸਨੂੰ ਸਾੜ ਸਕਦੀ ਹੈ। ਜਦੋਂ ਗੁਰੂ ਦਾ ਬਚਨ ਸਾਡੇ ਦਿਲ ਵਿੱਚ ਵਸ ਜਾਂਦਾ ਹੈ, ਉਹ ਨਾ ਤੇ ਫਿਰ ਪਾਣੀ ਵਿੱਚ ਡੁੱਬਦਾ, ਨਾ ਉਸਨੂੰ ਚੋਰ ਲਿਜਾ ਸਕਦਾ ਹੈ ਤੇ ਨਾ ਹੀ ਉਸਨੂੰ ਅੱਗ ਸਾੜ ਸਕਦੀ ਹੈ। ਇਹ ਹੈ ਗੁਰੂ ਕੇ ਬਚਨਾਂ ਦਾ ਪ੍ਰਤਾਪ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੁਮਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਿਮਰੋ, ਤੁਸੀਂ ਸਿਮਰਨ ਕਰੋ ਤੇ ਸਿਮਰ ਸਿਮਰ ਕੇ ਸੁਖ ਪ੍ਰਾਪਤ ਕਰ ਲਵੋ। ਮਹਾਰਾਜ, ਸਿਮਰਨ ਕਿਵੇਂ ਕਰੀਏ? ਸਾਸ ਸਾਸ ਸੁਮਾਲੇ, ਤੁਸੀਂ ਸਵਾਸ ਸਵਾਸ ਨਾਲ ਵਾਹਿਗੁਰੂ ਨੂੰ ਯਾਦ ਕਰੋ। ਪਰ ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹ ਕਹਿੰਦੇ ਨੇ, ਜਿੱਥੇ ਸਿਮਰੋ ਊੜੇ ਨਾਲ ਹੋਵੇ ਉੱਥੇ ਉੱਤਮ ਪੁਰਖ ਦੇ ਵਿੱਚ ਅਰਥ ਲੱਗਦਾ ਹੈ। ਸਿਮਰੋ ਮੈਂ ਸਿਮਰਦਾ ਹਾਂ, ਉਹ ਇਉਂ ਅਰਥ ਕਰਦੇ ਨੇ ਵੀ ਮੈਂ ਸਿਮਰਦਾ ਹਾਂ ਤੇ ਸਿਮਰ ਸਿਮਰ ਕੇ ਸੁਖ ਪਾਵੋ, ਮੈਂ ਸੁਖ ਆਤਮਕ ਸੁਖ ਤੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ। ਸਾਹ ਸਾਹ ਸੰਭਾਲੇ, ਮੈਂ ਸਵਾਸ ਸਵਾਸ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਹਾਂ।
ਇਹ ਲੋਕ ਪਰਲੋਕ ਸੰਗ ਸਹਾਈ ਜਤ ਗਤ ਮੋਏ ਰਖਵਾਲੇ।
ਕਿਉਂਕਿ ਇਹ ਜਿਹੜਾ ਸਿਮਰਨ ਹੈ ਲੋਕ ਤੇ ਪਰਲੋਕ ਵਿੱਚ ਮੇਰੇ ਨਾਲ ਅੰਗ ਸੰਗ ਸਹਾਈ ਹੋਣ ਵਾਲਾ ਹੈ। ਜਤ ਗਤ ਮੋਏ ਰਖਵਾਲੇ, ਜਿੱਥੇ ਕਿੱਥੇ ਭਾਵ ਇਸ ਦੁਨੀਆਂ ਵਿੱਚ ਵੀ, ਪਰਲੋਕ ਵਿੱਚ ਵੀ, ਹੋਰ ਵੀ ਜਮ ਮਾਰਗ ਦੇ ਵਿੱਚ ਵੀ ਇਹ ਵਾਹਿਗੁਰੂ ਦਾ ਸਿਮਰਨ ਮੇਰਾ ਰਖਵਾਲਾ ਹੋਵੇਗਾ।
ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਏ ਨਾ ਸਾਕੈ ਜਾਲੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦਾ ਬਚਨ ਜਦੋਂ ਕਿਸੇ ਦੇ ਜੀ ਦੇ ਨਾਲ ਵਸ ਜਾਂਦਾ ਹੈ, ਭਾਵ ਕਿਸੇ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਲ ਨਹੀਂ ਡੁੱਬੈ, ਫਿਰ ਉਹ ਕਦੀ ਪਾਣੀ ਵਿੱਚ ਨਹੀਂ ਡੁੱਬਦਾ, ਕਦੇ ਉਸਦੇ ਕੋਲੋਂ ਚੋਰ ਨਹੀਂ ਕੁਛ ਖੋ ਕੇ ਲਿਜਾ ਸਕਦਾ ਤੇ ਨਾ ਹੀ ਅੱਗ ਉਸਨੂੰ ਸਾੜ ਸਕਦੀ ਹੈ। ਭਾਵ ਗੁਰੂ ਦੀ ਬਾਣੀ ਵਿੱਚ ਸ਼ਕਤੀ ਹੈ ਤੇ ਗੁਰੂ ਦੀ ਬਾਣੀ ਜੀ ਦੇ ਦਿਲ ਵਿੱਚ ਵਸ ਜਾਵੇ ਉਹਨੂੰ ਪ੍ਰਤੱਖ ਵੀ ਪਾਣੀ ਨਹੀਂ ਡੋਬ ਸਕਦਾ। ਜਿਵੇਂ ਭਗਤ ਕਬੀਰ ਜੀ ਨੂੰ ਮੌਕੇ ਦੇ ਬਾਦਸ਼ਾਹ ਨੇ ਜੰਜੀਰਾਂ ਨਾਲ ਬੰਨ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ ਸੀ। ਭਗਤ ਕਬੀਰ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਸੀ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਧਰੂ ਭਗਤ ਨੂੰ ਵੀ ਉਹਦੇ ਪਿਤਾ ਨੇ ਪਾਣੀ ਵਿੱਚ ਡੋਬਣ ਦਾ ਯਤਨ ਕੀਤਾ ਸੀ, ਪਰ ਉਹਦੇ ਅੰਦਰ ਵੀ ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਦਾ ਨਾਮ ਵਸਿਆ ਸੀ, ਪਾਣੀ ਵਿੱਚ ਡੁੱਬ ਨਹੀਂ ਸਕਿਆ। ਇਸੇ ਲਈ ਨਾਮ ਦੀ ਤੇ ਗੁਰੂ ਦੀ ਬਾਣੀ ਦੀ ਮਹਿਮਾ ਹੈ। ਜਿਹਦੇ ਕੋਲੇ ਗੁਰੂ ਦਾ ਬਚਨ ਹੈ, ਗੁਰੂ ਦੀ ਬਾਣੀ ਹੈ, ਗੁਰੂ ਦਾ ਉਪਦੇਸ਼ ਹੈ, ਉਹ ਪ੍ਰਤੱਖ ਵੀ ਪਾਣੀ ਵਿੱਚ ਨਹੀਂ ਡੁੱਬਦਾ ਤੇ ਅਥਵਾ ਉਹ ਮੋਹ ਦੇ ਜਲ ਵਿੱਚ ਵੀ ਨਹੀਂ ਡੁੱਬਦਾ ਤੇ ਨਾ ਹੀ ਕਾਮ ਆਦਿਕ ਚੋਰ ਉਹਦੇ ਕੋਲੋਂ ਇਹ ਸ਼ੁਭ ਗੁਣਾਂ ਦਾ, ਨਾਮ ਦਾ ਧਨ ਲੁੱਟ ਕੇ ਲਿਜਾ ਸਕਦਾ ਹੈ। ਤੇ ਪਾਹੇ ਨਾ ਸਾਕਾ ਜਾਲੇ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਸਹਿਸ ਕਟੇ ਲਖੋ ਉੱਠਦਾ ਵੈ, ਉਹ ਵੀ ਉਹਦੇ ਹਿਰਦੇ ਨੂੰ ਸਾੜ ਨਹੀਂ ਸਕਦੀ।
ਨਿਰਧਨ ਕੋ ਤਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਨਿਰਧਨ ਕੋ ਧਨ, ਉਹ ਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਵੇ। ਅੰਧਲੇ ਕੌ ਟਿਕ, ਜਿਵੇਂ ਕਿਸੇ ਅੰਨੇ ਨੂੰ ਟਿਕ ਦਾ ਅਰਥ ਹੈ ਟੇਕ, ਭਾਵ ਡੰਗੋਰੀ ਮਿਲ ਜਾਵੇ, ਬੜਾ ਖੁਸ਼ ਹੁੰਦਾ ਹੈ। ਮਾਂ ਦੁੱਧ ਜੈਸੇ ਬਾਲੇ, ਜਿਵੇਂ ਬੱਚਾ ਭੁੱਖਾ ਵਿਲਕ ਰਿਹਾ ਹੋਵੇ, ਉਹਨੂੰ ਮਾਤਾ ਦਾ ਦੁੱਧ ਮਿਲ ਜਾਵੇ, ਉਹ ਬੜਾ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਗੁਰੂ ਨੇ ਜਦੋਂ ਦਾ ਨਾਮ ਬਖਸ਼ਿਆ, ਅਸੀਂ ਵੀ ਬੜੇ ਪ੍ਰਸੰਨ ਹਾਂ।
ਸਾਗਰ ਮੈਂ ਬੋਇਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਤੇ ਕਰੀ ਕਿਰਪਾ ਕਿਰਪਾਲੀ, ਉਸ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਨੇ ਕਿਰਪਾ ਕੀਤੀ। ਅਸੀਂ ਤਾਂ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਹੇ ਸਾਂ, ਪਰ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਵਾਹਿਗੁਰੂ ਦੇ ਨਾਮ ਦਾ ਜਹਾਜ਼ ਪ੍ਰਾਪਤ ਕਰ ਲਿਆ। ਹੁਣ ਉਸ ਨਾਮ ਦੇ ਜਹਾਜ਼ ਤੇ ਸਵਾਰ ਹੋ ਕੇ ਅਸੀਂ ਪਾਵ ਸਾਗਰ ਤੋਂ ਪਾਰ ਹੋ ਗਏ ਹਾਂ। ਕੋਈ ਦੁੱਖ, ਕੋਈ ਤਕਲੀਫ, ਕੋਈ ਕਸ਼ ਸਾਡੇ ਨੇੜੇ ਨਹੀਂ ਆ ਸਕਿਆ।
ਧਨਾਸਰੀ ਮਹੱਲਾ ਪੰਜਵਾਂ ਪਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਕੈਸੀ ਹੁੰਦੀ ਹੈ। ਤਾਂ ਹਜ਼ੂਰ ਕਹਿੰਦੇ ਨੇ ਸੰਤਨ ਕੋ ਅੰਧ ਸਗਲ ਹੀ ਜਾਏ। ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਉਹ ਚਾਹੇ ਕਿਤੇ ਵੀ ਚਲੇ ਜਾਣ ਤੇ ਉਹਨਾਂ ਨੂੰ ਸਾਰੇ ਥਾਵਾਂ ਤੇ ਆਨੰਦ ਹੀ ਆਨੰਦ ਪ੍ਰਾਪਤ ਹੁੰਦੇ। ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ। ਗ੍ਰਹਿ ਬਾਹਰ ਠਾਕੁਰ ਭਗਤਨ ਕਾ, ਕਿਉਂਕਿ ਉਹਨਾਂ ਭਗਤਾਂ ਦਾ ਠਾਕੁਰ ਮਾਲਕ ਘਰ ਦੇ ਵਿੱਚ ਵੀ ਉਹਨਾਂ ਦੇ ਨਾਲ ਹੁੰਦਾ ਤੇ ਬਾਹਰ ਵੀ ਉਹਨਾਂ ਦੇ ਨਾਲ ਹੀ ਰਹਿੰਦੇ। ਕਿਉਂ ਰਵ ਰਹੇ ਆ ਸਰਬ ਠਾਈ, ਉਹ ਤੇ ਸਭ ਥਾਵਾਂ ਤੇ ਹੀ ਪਰਿਪੂਰਨ ਹੋ ਰਿਹਾ ਹੈ। ਤੇ ਜਦੋਂ ਉਹਨਾਂ ਭਗਤਾਂ ਦਾ ਮਿੱਤਰ, ਉਹਨਾਂ ਦਾ ਮਾਲਕ ਹਮੇਸ਼ਾ ਉਹਨਾਂ ਦੇ ਨਾਲ ਹੈ ਤੇ ਫਿਰ ਉਹਨਾਂ ਨੂੰ ਸਾਰੀਆਂ ਥਾਵਾਂ ਤੇ ਆਨੰਦ ਹੀ ਆਨੰਦ ਬਣਿਆ ਰਹਿੰਦਾ। ਇਸੇ ਲਈ ਕਿਸੇ ਸਿਆਣੇ ਪੁਰਸ਼ ਨੇ ਆਖਿਆ ਹੈ ਬਈ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੋਵੇ ਉਹਨਾਂ ਦੇ ਲਈ ਕਾਲ ਕੋਠੜੀ ਵੀ ਸਵਰਗ ਬਣ ਜਾਂਦੀ ਹੈ, ਉਹਦੇ ਲਈ ਦੁੱਖ ਵੀ ਸੁੱਖ ਬਣ ਜਾਂਦੇ ਨੇ। ਇਸੇ ਲਈ ਮਹਾਂਪੁਰਖਾਂ ਨੂੰ ਸਾਰੀਆਂ ਥਾਵਾਂ ਤੇ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਪਏ ਕਿਰਪਾ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ।
ਪਏ ਕਿਰਪਾ ਦਿਆਲ ਗੋਬਿੰਦਾ, ਦਇਆ ਦੇ ਘਰ ਗੋਬਿੰਦਾ, ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਪਏ ਕਿਰਪਾਲ, ਉਹ ਆਪਣੇ ਦਾਸਾਂ ਤੇ ਮਿਹਰਵਾਨ ਹੋਏ, ਅੰਮ੍ਰਿਤ ਹਿਰਦੈ ਸਿੰਚਾਈ ਤੇ ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਸਿੰਚਾਈ ਦਾ ਅਰਥ ਸਿੰਜ ਦਿੱਤਾ, ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਭਰ ਦਿੱਤਾ।
ਨਵ ਨਿਧ ਰਿਧ ਸਿਧ ਹਰ ਲਾਗ ਰਹੀ ਜਨ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਵਾਹਿਗੁਰੂ ਦੇ ਨਾਮ ਦੇ ਵਿੱਚ ਨੌ ਨਿਧੀਆਂ, 18 ਸਿਧੀਆਂ ਤੇ ਸਭ ਰਿਧੀਆਂ ਦੇ ਖਜ਼ਾਨੇ ਲੁਕੇ ਹੋਏ ਨੇ। ਲਾਗ ਰਹੀ ਜਨ ਪਾਈ ਤੇ ਜਿਹੜੇ ਵਾਹਿਗੁਰੂ ਦੇ ਦਾਸ ਨੇ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ, ਇਹ ਨੌ ਨਿਧੀਆਂ, 18 ਸਿਧੀਆਂ, ਰਿਧੀਆਂ ਸਭ ਉਹਨਾਂ ਦੇ ਚਰਨੀ ਲੱਗ ਰਹੀਆਂ ਹਨ।
ਸੰਤਨ ਕੋ ਅਨਦ ਸਗਲ ਹੀ ਜਾਈ, ਗ੍ਰਹਿ ਬਾਰ ਠਾਕੁਰ ਭਗਤਨ ਕਾ ਰਵ ਰਿਆ ਸਰਬ ਠਾਈ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਸੰਤਾਂ ਨੂੰ, ਪ੍ਰਭੂ ਦੇ ਪਿਆਰਿਆਂ ਨੂੰ ਸਾਰੀਆਂ ਹੀ ਥਾਵਾਂ ਤੇ ਆਨੰਦ ਪ੍ਰਾਪਤ ਹੁੰਦਾ, ਘਰ ਦੇ ਵਿੱਚ ਵੀ ਤੇ ਬਾਹਰ ਵੀ ਸਭ ਥਾਵਾਂ ਤੇ ਉਹਨਾਂ ਭਗਤਾਂ ਦਾ ਮਾਲਕ ਵਾਹਿਗੁਰੂ ਉਹਨਾਂ ਦੇ ਅੰਗ ਸੰਗ ਰਹਿੰਦਾ। ਕਿਉਂ ਰਵ ਰਹੇ ਆ ਸਰਬ ਠਾਈ, ਉਹ ਤੇ ਸਭ ਥਾਵਾਂ ਤੇ ਵਸ ਰਿਹਾ ਹੈ, ਜਿੱਥੇ ਵੀ ਉਹ ਜਾਂਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਨਾਲ ਹੀ ਰਹਿੰਦਾ, ਇਸੇ ਲਈ ਉਹਨਾਂ ਨੂੰ ਸਭ ਥਾਵਾਂ ਤੇ ਆਨੰਦ ਪ੍ਰਾਪਤ ਹੁੰਦਾ ਹੈ।
ਤਾਕੋ ਕੋਏ ਨਾ ਪਹੁੰਚਣ ਹਾਰਾ ਜਾਕੇ ਅੰਗ ਗੁਸਾਈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹਨਾਂ ਦੇ ਬਰਾਬਰ ਕੋਈ ਵੀ ਨਹੀਂ ਪਹੁੰਚਣ ਵਾਲਾ, ਭਾਵ ਜੇ ਕੋਈ ਵਿਰੋਧੀ ਜਾਂ ਉਹਨਾਂ ਦਾ ਸ਼ਰੀਕ ਕੋਈ ਉਹਨਾਂ ਦੀ ਬਰਾਬਰੀ ਕਰੇ ਨਾ, ਉਹ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ। ਜਾ ਕੇ ਅੰਗ ਗੁਸਾਈ ਵੀ ਜਿਨ੍ਹਾਂ ਦੇ ਅੰਗ ਪੱਖ ਦੇ ਵਿੱਚ ਉਹ ਗੁਸਾਈ ਪ੍ਰਿਥਵੀ ਦਾ ਮਾਲਕ ਵਾਹਿਗੁਰੂ ਖੜਾ ਹੋਵੇ, ਉਹਦੇ ਬਰਾਬਰ ਦੂਜਾ ਕੋਈ ਕਿਵੇਂ ਪਹੁੰਚ ਸਕਦਾ, ਨਹੀਂ ਪਹੁੰਚ ਸਕਦਾ।
ਜਮ ਕੀ ਤਰਾਜ ਮਿਟੈ ਜੇ ਸਿਮਰਤ ਨਾਨਕ ਨਾਮ ਧਿਆਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਮੈਂ ਤੇ ਉਸ ਨਾਮ ਨੂੰ ਧਿਆਰਿਆ ਹਾਂ। ਜਮ ਕੀ ਤਰਾਸ ਮਿਟੈ ਜਿਸ ਸਿਮਰਤ, ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਜਮਾਂ ਦੀ ਤਰਾਸ, ਜਮਾਂ ਦਾ ਡਰ ਵੀ ਮਿਟ ਜਾਂਦਾ ਹੈ। ਤੇ ਜਿਹੜੀ ਜਮਾਂ ਦੀ ਤਰਾਸ ਦਾ ਅਰਥ ਹੈ ਦਹਿਸ਼ਤ, ਜਿਹੜੀ ਜਮਾਂ ਦੀ ਦਹਿਸ਼ਤ ਹੈ ਉਹ ਵੀ ਖਤਮ ਹੋ ਜਾਂਦੀ। ਮੈਂ ਉਸ ਨਾਮ ਨੂੰ ਧਿਆ ਰਿਹਾ ਹਾਂ।
ਤਰਾਸਰੀ ਮਹਿਲਾ ਪੰਜਵਾਂ, ਦਰਬਵੰਤ ਦਰਬ ਦੇ ਗਰਭੈ ਭੂਮਵੰਤ ਅਭਿਮਾਨੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੋਣੀ ਇਸ ਅਗਲੇ ਸ਼ਬਦ ਵਿਚ, ਜੇ ਕੋਈ ਆਪਣੀ ਓਟ ਸੰਭਾਰੈ ਜੈਸਾ ਬਿਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ ਰਹਾਉ। ਇਹਨਾਂ ਪੰਕਤੀਆਂ ਦੇ ਵਿੱਚ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਜਿਹੜੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੀ ਓਟ ਲਈ ਰੱਖਦੇ ਨੇ 24 ਘੰਟੇ, ਜਿਨ੍ਹਾਂ ਨੂੰ ਕਦੇ ਵਾਹਿਗੁਰੂ ਪਰਮੇਸ਼ਰ ਭੁੱਲਦਾ ਨਹੀਂ ਹੈ, ਉਹਨਾਂ ਮਹਾਂਪੁਰਖਾਂ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਜੇ ਕੋਈ ਆਪਣੀ ਓਟ ਸੰਭਾਰੈ, ਹਜ਼ੂਰ ਕਹਿੰਦੇ ਨੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਜੇ ਕੋਈ ਮਨੁੱਖ, ਕਿਸੇ ਦੀ ਕੋਈ ਓਟ ਹੁੰਦੀ ਹੈ, ਕਿਸੇ ਦੀ ਕੋਈ, ਜੇ ਕੋਈ ਆਪਣੀ ਓਟ ਨੂੰ ਸੰਭਾਲਦਾ ਹੈ, ਜੈਸਾ ਬਿਤ ਤੈਸਾ ਹੋਏ ਵਰਤਾ, ਜਿਹੋ ਜਿਹਾ ਕਿਸੇ ਦੇ ਵਿੱਚ ਬਿਤ ਹੁੰਦਾ ਹੈ ਉਹੋ ਜਿਹਾ ਉਹ ਅੱਗੇ ਵਰਤਦਾ ਹੈ। ਇਹਦਾ ਮਤਲਬ ਜਿੰਨੀ ਕਿਸੇ ਦੀ ਓਟ ਤਕੜੀ ਹੁੰਦੀ ਹੈ, ਜਿੰਨੀ ਕਿਸੇ ਦੀ ਪਿੱਛੋਂ ਸਪੋਰਟ ਹੁੰਦੀ ਹੈ, ਉਸੇ ਹਿਸਾਬ ਦੇ ਨਾਲ ਹੀ ਉਹ ਅੱਗੇ ਸੰਸਾਰ ਦੇ ਵਿੱਚ ਦੂਸਰਿਆਂ ਨਾਲ ਵਰਤਦਾ ਹੈ, ਆਪਣਾ ਬਲ ਨਹੀਂ ਹਾਰੈ। ਅਤੇ ਉਹ ਇਸ ਗੱਲ ਦਾ ਖਿਆਲ ਰੱਖਦਾ ਹੈ ਵੀ ਜੇ ਪਿੱਛੋਂ ਉਹਦੀ ਸਪੋਰਟ ਪੂਰੀ ਨਾ ਹੋਵੇ ਤੇ ਫਿਰ ਉਹ ਅੱਗੇ ਜਾ ਕੇ ਕਿਸੇ ਨਾਲ ਪੰਗਾ ਵੀ ਨਹੀਂ ਲੈਂਦਾ, ਕਿਉਂਕਿ ਉਹਨੂੰ ਪਤਾ ਹੈ ਜੇ ਹੁਣ ਮੂਹਰੇ ਕੋਈ ਆਦਮੀ ਤਕੜਾ ਹੈ ਤੇ ਫਿਰ ਉਹ ਹਮੇਸ਼ਾ ਲਈ ਉੱਥੇ ਕੋਈ ਹੋਰ ਢੰਗ ਤਰੀਕਾ ਵਰਤਦਾ ਹੈ, ਆਪਣਾ ਬਲ ਨਹੀਂ ਹਾਰੈ, ਉਹ ਆਪਣਾ ਬਲ ਨਹੀਂ ਉਹਦੇ ਸਾਹਮਣੇ ਹਾਰਦਾ। ਭਾਵ ਸਿਆਣੇ ਪੁਰਸ਼ ਦਾ ਇਹ ਕੰਮ ਹੁੰਦਾ ਹੈ, ਜਿਹੋ ਜਿਹਾ ਬਿਤ ਹੋਵੇ ਉਹ ਉਹੋ ਜਿਹਾ ਵਰਤਦਾ, ਜਿਹੋ ਜਿਹੀ ਸਮਰੱਥਾ ਹੋਵੇ, ਜਿਹੋ ਜਿਹੀ ਸਪੋਰਟ ਹੋਵੇ ਤੇ ਜਿਹੋ ਜਿਹੀ ਕੋਈ ਤਾਕਤ ਹੋਵੇ ਉਹਦੇ ਅਨੁਸਾਰ ਹੀ ਉਹ ਵਰਤਦਾ। ਜਿਵੇਂ ਆਮ ਪੰਜਾਬੀ ਦੀ ਕਹਾਵਤ ਹੈ ਵੀ ਸਿਆਣਾ ਬੰਦਾ ਚਾਦਰ ਵੇਖ ਕੇ ਹੀ ਪੈਰ ਪਸਾਰਦਾ, ਵੀ ਇਹ ਨਹੀਂ ਹੈ ਵੀ ਉਹ ਬਿਨਾਂ ਵਿਚਾਰ ਤੋਂ ਤੇ ਬਿਨਾਂ ਕਿਸੇ ਸੋਚ ਤੋਂ ਉਹ ਐਵੇਂ ਕਿਸੇ ਨਾਲ ਪੰਗਾ ਖੜਾ ਕਰ ਲੈਂਦਾ। ਇਹ ਅਸਲੀ ਸਿਆਣੇ ਪੁਰਸ਼ ਦੀ ਹਾਲਤ ਹੈ, ਜੈਸਾ ਬਿਤ ਤੈਸਾ ਹੋਏ ਵਰਤਾ, ਉਹ ਜਿਹੋ ਜਿਹਾ ਉਹਦਾ ਬਿਤ ਹੁੰਦਾ ਹੈ, ਪਾਇਆ ਹੁੰਦੀ ਹੈ, ਜਿਹੋ ਜਿਹੀ ਸਮਰੱਥਾ ਹੁੰਦੀ ਹੈ, ਉਸੇ ਤਰ੍ਹਾਂ ਉਹ ਵਰਤਦਾ ਹੈ ਤੇ ਉਹ ਕਦੇ ਆਪਣਾ ਬਲ ਨਹੀਂ ਹਾਰਦਾ। ਭਾਵ ਇਹ ਨਹੀਂ ਹੈ ਵੀ ਉਹ ਕਿਸੇ ਸਮੇਂ ਐਵੇਂ ਉਹ ਪੰਗਾ ਲੈ ਕੇ ਤੇ ਮੁੜ ਕੇ ਉਹ ਸ਼ਿਕਸਤ ਹੋ ਜਾਵੇ ਤੇ ਮੂੰਹ ਦੀ ਖਾਣੀ ਪਵੇ, ਇਹੋ ਜਿਹੀ ਗਲਤੀ ਨਹੀਂ ਉਹ ਕਰਦਾ। ਸਿਆਣੇ ਪੁਰਸ਼ ਦੀ ਇਹ ਨਿਸ਼ਾਨੀ ਹੁੰਦੀ ਹੈ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਦਰਬਵੰਤ ਦਰਬ ਦੇਖ ਗਰਭੈ ਭੂਮਵੰਤ ਅਭਿਮਾਨੀ।
ਲਓ ਦੇਖ ਲੋ, ਜਿਸ ਮਨੁੱਖ ਦੇ ਕੋਲ ਦਰਬਵੰਤ ਬਹੁਤਾ ਧਨ ਹੁੰਦਾ ਹੈ, ਜਿਹੜਾ ਧਨੀ ਆਦਮੀ ਹੁੰਦਾ, ਦਰਬਵੰਤ ਕਹਿੰਦੇ ਨੇ ਧਨੀ ਪੁਰਸ਼ ਨੂੰ, ਜਿਹੜਾ ਧਨੀ ਪੁਰਸ਼ ਹੈ, ਧਨ ਵਾਲਾ ਹੈ, ਧਨਵਾਨ ਹੈ, ਉਹ ਆਪਣੇ ਧਨ ਨੂੰ ਦੇਖ ਕੇ ਬੜਾ ਹੰਕਾਰ ਕਰਦਾ। ਉਹ ਕਹਿੰਦਾ ਮੇਰੇ ਕੋਲ ਧਨ ਹੈ, ਮੈਂ ਜੋ ਮਰਜ਼ੀ ਕਰ ਸਕਦਾ ਹਾਂ। ਭੂਮਵੰਤ ਅਭਿਮਾਨੀ, ਤੇ ਜਿਹੜਾ ਭੂਮਵੰਤ ਧਰਤੀ ਦਾ ਮਾਲਕ ਹੈ, ਜਿਹਦੇ ਕੋਲੇ ਵੱਡੇ ਵੱਡੇ ਫਾਰਮ ਨੇ, ਔਰ ਉਹਨੂੰ ਆਪਣੀ ਜਗੀਰ ਦਾ, ਆਪਣੀ ਪ੍ਰਾਪਰਟੀ ਦਾ ਬੜਾ ਹੰਕਾਰ ਹੁੰਦਾ ਹੈ।
ਰਾਜਾ ਜਾਣੈ ਸਗਲ ਰਾਜ ਹਮਰਾ, ਤੋਂ ਹਰ ਜਨ ਟੇਕ ਸੁਆਮੀ।
ਲੋ ਜਿਹੜਾ ਰਾਜਾ ਹੁੰਦਾ ਹੈ, ਰਾਜਾ ਇਸ ਗੱਲ ਨੂੰ ਜਾਣਦਾ ਕਿ ਇਹ ਸਾਰਾ ਰਾਜ ਹੀ ਮੇਰਾ, ਇਸ ਲਈ ਮੇਰੇ ਰਾਜ ਦੇ ਵਿੱਚ ਮੇਰੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਇਉਂ ਰਾਜਾ ਜਿਹੜਾ ਹੈ ਉਹ ਇਸ ਗੱਲ ਨੂੰ ਜਾਣਦਾ ਕਿ ਹੁਣ ਮੇਰਾ ਰਾਜ ਹੈ ਤੇ ਮੇਰਾ ਸਾਰਿਆਂ ਤੇ ਹੁਕਮ ਚੱਲਦਾ ਹੈ, ਤੇ ਹਰ ਜਨ ਟੇਕ ਸੁਆਮੀ। ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਜਨ ਪਿਆਰੇ ਨੇ ਉਹਨਾਂ ਨੂੰ ਆਪਣੇ ਮਾਲਕ ਦੀ ਓਟ ਹੁੰਦੀ ਹੈ। ਜਿਵੇਂ ਧਨੀ ਆਦਮੀ ਨੂੰ ਆਪਣੇ ਧਨ ਦਾ ਹੰਕਾਰ ਹੁੰਦਾ ਹੈ, ਕਿਸੇ ਜ਼ਿਮੀਂਦਾਰ ਨੂੰ ਆਪਣੀ ਜ਼ਮੀਨ ਦਾ ਹੰਕਾਰ ਹੁੰਦਾ ਹੈ, ਰਾਜੇ ਨੂੰ ਰਾਜ ਦਾ ਮਦ ਹੁੰਦਾ ਹੈ, ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਵਾਹਿਗੁਰੂ ਦੀ ਟੇਕ ਹੁੰਦੀ, ਉਹਦੇ ਉੱਤੇ ਹੀ ਮਾਣ ਕਰਦੇ ਹਨ।
ਜੇ ਕੋਈ ਆਪਣੀ ਓਟ ਸਮਾਰੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜੇ ਕੋਈ ਸਿਆਣਾ ਪੁਰਸ਼ ਹੈ ਉਹ ਆਪਣੀ ਜਿਹੜੀ ਅਸਲੀ ਓਟ ਹੈ ਉਹ ਹੈ ਵਾਹਿਗੁਰੂ ਦੀ ਓਟ, ਉਹ ਉਹਨੂੰ ਹੀ ਸੰਭਾਲਦਾ ਹੈ। ਜੈਸਾ ਬਿਤ ਤੈਸਾ ਹੋਏ ਵਰਤੈ, ਫਿਰ ਜਿਹੋ ਜਿਹਾ ਉਹਦੇ ਵਿੱਚ ਬਿਤ ਹੁੰਦਾ, ਜਿਹੋ ਜਿਹੀ ਸਮਰੱਥਾ ਹੁੰਦੀ ਉਹ ਉਹੋ ਜਿਹਾ ਵਰਤਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਜਿਹਨੂੰ ਵਾਹਿਗੁਰੂ ਦੀ ਓਟ ਪ੍ਰਾਪਤ ਹੋ ਜਾਂਦੀ ਹੈ ਫਿਰ ਉਹ ਸਿਆਣਪ ਦੇ ਨਾਲ ਚੱਲਦਾ ਹੈ, ਜਿਹੋ ਜਿਹਾ ਬਿਤ ਹੋਵੇ ਉਵੇਂ ਵਰਤਦਾ ਹੈ, ਕਿਸੇ ਨਾਲ ਵਧੀਕੀ ਨਹੀਂ ਕਰਦਾ, ਨਾ ਕਿਸੇ ਨਾਲ ਵੈਰ ਕਰਦਾ ਤੇ ਨਾ ਹੀ ਕਿਸੇ ਦੇ ਦਖਲ ਨੂੰ ਜਾਂ ਕਿਸੇ ਦੇ ਅਟੈਕ ਨੂੰ ਜਾਂ ਕਿਸੇ ਦੇ ਹਮਲੇ ਨੂੰ ਉਹ ਬਰਦਾਸ਼ਤ ਕਰਦਾ ਹੈ, ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਇੱਕ ਬੋਝਦਿਲੀ ਮੰਨਦਾ ਹੈ। ਆਪਣਾ ਬਲ ਨਹੀਂ ਹਾਰਿਆ, ਉਹ ਕਦੇ ਆਪਣੇ ਬਲ ਨੂੰ ਹਾਰਦਾ ਨਹੀਂ ਹੈ, ਭਾਵ ਹਮੇਸ਼ਾ ਹੌਸਲੇ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਵਿਚਰਦਾ ਹੈ।
ਆਨ ਤਿਆਗ ਪਏ ਇੱਕ ਆਸਰ ਸਰਣ ਸਰਣ ਕਰ ਆਏ।
ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਨ ਤਿਆਗ ਪਏ ਇੱਕ ਆਸਰ, ਅਸੀਂ ਤੇ ਹੋਰ ਸਭ ਕੁਝ ਛੱਡ ਕੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਤੇ ਅਸੀਂ ਤੇ ਇੱਕ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਹਾਂ। ਆਨ ਤਿਆਗ ਪਏ ਇੱਕ ਆਸਰ, ਅਸੀਂ ਤੇ ਹੋਰ ਸਭ ਕੁਝ ਛੱਡ ਕੇ ਦੇਵੀ ਦੇਵਤਿਆਂ ਦੇ ਤੇ ਪੀਰਾਂ ਫਕੀਰਾਂ ਦੇ ਸਾਰੇ ਦਰ ਛੱਡ ਕੇ ਤੇ ਅਸੀਂ ਤੇ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਦੇ ਉੱਤੇ ਆ ਗਏ ਹਾਂ, ਇੱਕੋ ਹੀ ਆਸਰਾ ਤਕਿਆ ਹੈ, ਸ਼ਰਨ ਸ਼ਰਨ ਕਰ ਆਏ ਮਹਾਰਾਜ, ਹੁਣ ਅਸੀਂ ਤੁਹਾਡੀ ਸ਼ਰਨ ਹਾਂ, ਤੁਹਾਡੀ ਸ਼ਰਨ ਹਾਂ ਤੇ ਕਿਰਪਾ ਕਰੋ ਸਾਨੂੰ ਰੱਖ ਲਓ। ਇਉਂ ਕਹਿ ਕੇ ਅਸੀਂ ਸਤਿਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਗਏ ਹਾਂ।
ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਅਰ ਗੁਣ ਗਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹੁਣ ਸ਼ਾਂਤ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਾਨਕ ਹਰਗੁਣ ਗਾਏ, ਅਸੀਂ ਵਾਹਿਗੁਰੂ ਦੇ ਗੁਣ ਗਾਏ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਇਹਦਾ ਫਲ ਕੀ ਹੋਇਆ? ਭਾਈ ਮਨ ਨਿਰਮਲ, ਹੁਣ ਸਾਡੇ ਮਨ ਨਿਰਮਲ ਹੋ ਗਏ ਨੇ। ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਇਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਫਿਰ ਉਹਦੇ ਮਨ ਨਿਰਮਲ ਹੋ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਨ ਤਿਆਗ ਪਏ ਇੱਕ ਆਸਰ ਸਰਣ ਸਰਣ ਕਰ ਆਏ। ਸੰਤ ਅਨੁਗ੍ਰਹਿ ਪਏ ਮਨ ਨਿਰਮਲ ਨਾਨਕ ਅਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।